ਵਾਹਿਗੁਰੂ ਸਾਹਿਬ ਜੀਓ ਮਹਿਲਾ ਪਹਿਲਾ ਸਭੇ ਕੰਤ ਮਹਿਲੀਆ ਸਗਲੀਆ ਕਰੈ ਸਿੰਗਾਰ ਗਣਤ ਗਣਾਵਣ ਆਈਆ ਸੁਹਾਵੇਸ ਵਿਕਾਰ ਸਭੇ ਕੰਤ ਮਹਿਲੀਆ ਸਗਲੀਆ ਕਰ ਹੈ ਸਿੰਗਾਰ ਗਣਤ ਗਣਾਵਣ ਆਈਆ ਸੁਹਾਵੇਸ ਵਿਕਾਰ ਪਾਖੰਡ ਪ੍ਰੇਮ ਨ ਪਾਈਐ ਖੋਟਾ ਪਾਜ ਖੁਆਰ ਹਰ ਜਿਉ ਇਉਂ ਪਿਰ ਰਾਵੈ ਨਾਰ ਤੁਧ ਪਾਵਨ ਸੋਹਾਗਣੀ ਆਪਣੀ ਕਿਰਪਾ ਲੇਹ ਸਵਾਰ ਰਹਾਉ ਗੁਰ ਸ਼ਬਦੀ ਸਿੰਗਾਰਿਆ ਤਨ ਮਨ ਪਿਰਕੈ ਪਾਸ ਦੋਇ ਕਰ ਜੋੜ ਖੜੀ ਤਕੈ ਸੱਚ ਕਹੈ ਅਰਦਾਸ ਲਾਲ ਰਤੀ ਸੱਚ ਪਹਿ ਵਸੀ ਪਾਏ ਰਤੀ ਰੰਗ ਰਾਸ ਪ੍ਰਿਯ ਕੀ ਚੇਰੀ ਕਾਂਢੀ ਲਾਲੀ ਮਨ ਨਾ ਸਾਚੀ ਪ੍ਰੀਤ ਨਾ ਟੁੱਟਈ ਸਾਚੀ ਮੇਲ ਮਿਲਾਓ ਸ਼ਬਦ ਰਤੀ ਮਨ ਵਿਦਿਆ ਹਉ ਸਦ ਬਲਿਹਾਰ ਜਾਉ ਸਾ ਧਨ ਰੰਡ ਨਾ ਬੈਸਈ ਜੇ ਸਤਿਗੁਰ ਮਾਹੇ ਸਮਾਏ ਪ੍ਰੇਰੀ ਸਾਲੂ ਨਉ ਤਨੋ ਸਾਚੋ ਮਰੈ ਨ ਜਾਏ ਨਿਤ ਰਵੈ ਸੋਹਾਗਣੀ ਸਾਚੀ ਨਦਰ ਰਜਾਏ ਪ੍ਰੇਰੀ ਸਾਲੂ ਨਉ ਤਨੋ ਸਾਚੋ ਮਰੈ ਨ ਜਾਏ ਨਿਤ ਰਵੈ ਸੋਹਾਗਣੀ ਸਾਚੀ ਨਦਰ ਰਜਾਏ ਮਹਿਲਾ ਪਹਿਲਾ ਸਭੇ ਕੰਤ ਮਹਿਲੀਆ ਸਗਲੀਆਂ ਕਰੈ ਸਿੰਗਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਪ ਪਾਵਨ ਗੁਰੂ ਸਰੂਪ ਧਾਰਨ ਕੀਤਾ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਸ ਬਾਣੀ ਦਾ ਸੰਬੰਧ ਰਾਗ ਅਤੇ ਕਾਵ ਦੇ ਨਾਲ ਹੈ। ਰਾਗ ਅਤੇ ਕਾਵ ਇਹ ਬਹੁਤ ਕੋਮਲ ਕਲਾ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਨੂੰ ਰਾਗ ਅਤੇ ਕਾਵ ਦੇ ਨਾਲ ਜੋੜ ਕੇ ਜੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਹਨ ਇੱਕ ਸੋਨੇ ਅਤੇ ਸੁਹਾਗੇ ਵਾਲਾ ਕੰਮ ਕੀਤਾ ਹੈ। ਕਿਉਂਕਿ ਕਾਵ ਅਤੇ ਸੰਗੀਤ ਇਹਨਾਂ ਦਾ ਐਸਾ ਡੂੰਘਾ ਪ੍ਰਭਾਵ ਪੈਂਦਾ ਹੈ। ਤੁਸੀਂ ਧਿਆਨ ਦੇ ਨਾਲ ਵੇਖਿਆ ਹੋਣਾ, ਬੀਨ ਨੂੰ ਸੁਣ ਕੇ ਸੱਪ ਵੀ ਮਿਲਣ ਲੱਗ ਜਾਂਦਾ ਹੈ। ਇਹਦਾ ਮਤਲਬ ਇਹ ਸੰਗੀਤ ਦਾ ਅਸਰ, ਕੋਮਲ ਕਲਾ ਦਾ ਅਸਰ ਮਨੁੱਖੀ ਮਨ 'ਤੇ ਹੀ ਨਹੀਂ ਬਲਕਿ ਜ਼ਹਿਰੀਲੇ ਜਾਨਵਰਾਂ 'ਤੇ ਵੀ ਪੈਂਦਾ ਹੈ। ਜਦੋਂ ਕੋਈ ਨਾ ਕੋਈ ਰਾਗ ਸੰਗੀਤ ਅਲਾਪਿਆ ਜਾਂਦਾ ਹੈ, ਲੋਕ ਮਸਤੀ ਵਿੱਚ ਝੂਮਣ ਲੱਗ ਜਾਂਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਲਈ ਰਾਗ ਅਤੇ ਕਾਵ ਦੇ ਅੰਦਰ ਇਸ ਪਵਿੱਤਰ ਬਾਣੀ ਨੂੰ ਉਚਾਰਨ ਕੀਤਾ ਹੈ ਕਿ ਗੁਰਬਾਣੀ ਦਾ ਪ੍ਰਭਾਵ ਡੂੰਘਾ ਸਾਡੇ ਮਨ 'ਤੇ ਪੈ ਸਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ, ਸ੍ਰੀ ਰਾਗ ਦੇ ਅੰਦਰ ਅਸ਼ਟਪਦੀਆਂ ਰਚਨਾਵਾਂ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਭਾਵੇਂ ਕੱਲ ਵੀ ਸੰਗਤਾਂ ਨੇ ਵਿਚਾਰ ਸਰਵਣ ਕੀਤੀ ਸੀ, ਅਸ਼ਟਪਦੀ ਕਾਵ ਰਚਨਾ ਵਿੱਚ ਛੰਦ ਦਾ ਹੀ ਨਾਮ ਹੈ। ਜੇ ਅਸ਼ਟਪਦੀ ਦੇ ਅਖਰੀ ਅਰਥਾਂ ਵੱਲ ਵਿਚਾਰ ਕਰੀਏ, ਅਸ਼ਟਪਦੀ ਅੱਠ ਪੌੜੀਆਂ ਵਾਲੀ ਰਚਨਾ ਨੂੰ ਆਖਿਆ ਜਾਂਦਾ ਹੈ। ਵਧੇਰੇ ਕਰਕੇ ਅਸ਼ਟਪਦੀਆਂ ਅੱਠ ਪੌੜੀਆਂ ਵਾਲੀਆਂ ਹੀ ਰਚਨਾਵਾਂ ਹੁੰਦੀਆਂ ਹਨ। ਕਈ ਵਾਰੀ ਕਦੀ ਕੋਈ ਪੌੜੀ ਵੱਧ ਘੱਟ ਵੀ ਆ ਜਾਂਦੀ ਹੈ, ਉੱਥੇ ਇਸ ਨੂੰ ਕਾਵ ਰਚਨਾ ਦਾ ਛੰਦ ਸਮਝ ਕੇ ਕਵੀ ਦੀ ਆਪਣੀ ਸੁਤੰਤਰਤਾ ਹੀ ਵਿਚਾਰਨੀ ਚਾਹੀਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਆਰੰਭ ਦੇ ਅੰਦਰ ਕੇਵਲ ਮਹੱਲਾ ਪਹਿਲਾ ਹੀ ਲਿਖਿਆ ਹੈ। ਭਾਵੇਂ ਇਹ ਸ਼੍ਰੀ ਰਾਗ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਹਨ, ਪਰ ਇੱਥੇ ਸ੍ਰੀ ਰਾਗ ਰਾਗ ਦਾ ਨਾਮ ਨਹੀਂ ਅੰਕਿਤ ਕੀਤਾ। ਇਹ ਗੁਰੂ ਦੀ ਆਪਣੀ ਮੌਜ ਹੈ, ਪਰ ਪਿੱਛੋਂ ਸ੍ਰੀ ਰਾਗ ਅਸ਼ਟਪਦੀਆਂ ਚੱਲ ਰਹੀਆਂ ਹਨ, ਇਸ ਲਈ ਉਹਨਾਂ ਦੇ ਨਾਲ ਦਾ ਹੀ ਦੂਸਰਾ ਸ਼ਬਦ ਇਹ ਹੈ। ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇਹ ਪਵਿੱਤਰ ਪ੍ਰਤੀਕ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸਤਰੀ ਰੂਪਕ ਅਲੰਕਾਰ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਦੋ ਕਿਸਮ ਦੀਆਂ ਇਸਤਰੀਆਂ ਸੰਸਾਰ ਦੇ ਵਿੱਚ ਹੁੰਦੀਆਂ ਹਨ, ਇੱਕ ਸੁਹਾਗਣਾ ਹੁੰਦੀਆਂ ਹਨ, ਦੂਸਰੀਆਂ ਦੁਹਾਗਣਾ ਹੁੰਦੀਆਂ ਹਨ। ਗੁਰਮੁਖਾਂ ਨੂੰ ਸੁਹਾਗਣਾ ਦੇ ਨਾਲ ਤਸ਼ਬੀਹ ਦਿੱਤੀ ਹੈ ਅਤੇ ਮਨਮੁਖਾਂ ਨੂੰ ਦੁਹਾਗਣਾ ਦੇ ਨਾਲ ਤਸ਼ਬੀਹ ਦਿੱਤੀ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਹਨ, ਹਰ ਜੀਉ ਇਉਂ ਪਿਰ ਰਾਵੈ ਨਾਰ, ਤੁਦ ਪਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ। ਇਹ ਸਿਧਾਂਤ ਰੂਪ ਪੰਕਤੀਆਂ ਹਨ। ਹਰ ਲਗ ਮਾਤਰ ਦਾ ਵੇਖ ਕੇ ਸਹੀ ਉਚਾਰਨ ਕਰਨਾ ਹੈ। ਹਰ ਜੀਉ ਇਉਂ ਪਿਰ ਰਾਵੈ ਨਾਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਵਾਕ ਉਚਾਰਨ ਕਰ ਰਹੇ ਹਨ। ਹਰ ਜੀਉ ਐ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਇਉਂ ਪਿਰ ਰਾਵੈ ਨਾਰ। ਇਹ ਜੀਵ ਰੂਪ ਇਸਤਰੀ ਇਸ ਢੰਗ ਦੇ ਨਾਲ ਆਪ ਜੀ ਨੂੰ ਪਤੀ ਬਣਾ ਕੇ ਰਾਵੈ ਤੁਹਾਡਾ ਆਨੰਦ ਮਾਣ ਸਕਦੀ ਹੈ। ਕਿਵੇਂ? ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ। ਹੇ ਵਾਹਿਗੁਰੂ ਜੀ, ਜਿਹੜੀ ਜੀਵ ਰੂਪ ਇਸਤਰੀ ਤੁਧ ਪਾਵਨ ਤੈਨੂੰ ਪਾ ਜਾਂਦੀ ਹੈ, ਤੈਨੂੰ ਪਸੰਦ ਆ ਜਾਂਦੀ ਹੈ, ਆਪਣੀ ਕਿਰਪਾ ਲਹਿ ਸਵਾਰ। ਉਸਨੂੰ ਆਪਣੀ ਕਿਰਪਾ ਕਰਕੇ ਤੂੰ ਆਪ ਹੀ ਸਵਾਰ ਲੈਂਦਾ, ਉਸਦੀ ਜ਼ਿੰਦਗੀ ਨੂੰ ਸਵਾਰ ਦੇਣਾ, ਉਸਦੇ ਜੀਵਨ ਦੇ ਸਿੱਕੇ ਨੂੰ ਘੱਟ ਦੇਣਾ, ਅਤੇ ਜਿਸਦਾ ਜੀਵਨ ਸਵਰ ਜਾਵੇ ਸੁਹਾਗਣੀ, ਫਿਰ ਉਹ ਸੁਹਾਗਵੰਤੀ ਬਣ ਜਾਂਦੀ ਹੈ, ਅਤੇ ਜਿਹੜੀ ਸੁਹਾਗਵੰਤੀ ਬਣ ਜਾਵੇ ਉਹਨੂੰ ਹੀ ਹੇ ਪਰਮੇਸ਼ਰ ਪਤੀ ਜੀ ਤੁਸੀਂ ਆਨੰਦ ਬਖਸ਼ਿਸ਼ ਕਰਦੇ ਹੋ। ਸੁਹਾਗਣੀ ਉਹ ਹੁੰਦੀ ਹੈ, ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਹੇ। ਉਹਦੇ ਅੰਦਰ ਸੱਚ ਹੁੰਦਾ ਹੈ, ਉਹਦਾ ਮੂੰਹ ਉਜਲਾ ਹੁੰਦਾ ਹੈ, ਉਹ ਆਪਣੇ ਪਤੀ ਦੇ ਪਿਆਰ ਦੇ ਵਿੱਚ ਲੀਨ ਹੋਈ ਰਹਿੰਦੀ ਹੈ। ਇਸੇ ਤਰ੍ਹਾਂ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਪਸੰਦ ਆ ਜਾਂਦੀਆਂ ਹਨ, ਉਹਨਾਂ ਦੇ ਜੀਵਨ ਨੂੰ ਸਵਾਰਦਾ ਹੈ। ਜਿਨ੍ਹਾਂ ਦਾ ਜੀਵਨ ਸਵਰ ਜਾਵੇ ਉਹ ਸੁਹਾਗਣਾ ਬਣ ਜਾਂਦੀਆਂ ਨੇ, ਅਤੇ ਜਦੋਂ ਸੁਹਾਗਣਾ ਬਣ ਜਾਣ, ਹਰ ਜੀਓ ਇਉਂ ਪਿਰ ਰਾਵੈ ਨਾਰ। ਇਸ ਢੰਗ ਦੇ ਨਾਲ ਸੁਹਾਗਣਾ ਨੂੰ ਹੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਹੋ ਕੇ ਸੁੱਖ ਪ੍ਰਦਾਨ ਕਰਦਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਹਲਾ ਪਹਿਲਾ ਸਭੇ ਕੰਤ ਮਹਿਲਿਆ ਸਗਲੀਆਂ ਕਰ ਹੈ ਸਿੰਗਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਭੇ ਕੰਤ ਮਹਿਲੀਆਂ, ਜਿਤਨੀਆਂ ਵੀ ਰੂਹਾਂ ਹਨ, ਜਿਤਨੀਆਂ ਵੀ ਆਤਮਾਵਾਂ ਹਨ, ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਹਨ, ਇਹ ਸਾਰੀਆਂ ਹੀ ਉਸ ਪਤੀ ਪਰਮੇਸ਼ਰ ਦੀਆਂ ਇਸਤਰੀਆਂ ਹਨ। ਸਗਲੀਆਂ ਕਰਹਿ ਸ਼ਿੰਗਾਰ, ਇਹ ਸਾਰੀਆਂ ਹੀ ਆਪੋ ਆਪਣਾ ਸ਼ਿੰਗਾਰ ਕਰਦੀਆਂ ਨੇ। ਸ਼ਿੰਗਾਰ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਹੁੰਦਾ ਹੈ। ਇਸ ਲਈ ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ, ਉਹ ਉਸ ਪਤੀ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਸਤੇ ਸ਼ਿੰਗਾਰ ਵੀ ਕਰਦੀਆਂ ਨੇ। ਸ਼ਿੰਗਾਰ ਤੋਂ ਮੁਰਾਦ ਹੈ ਆਪਣੀ ਸੁੰਦਰਤਾ ਅਤੇ ਆਪਣੀ ਖੂਬਸੂਰਤੀ ਵਧਾਉਣ ਵਾਸਤੇ ਇਸਤਰੀਆਂ ਅਕਸਰ ਸ਼ਿੰਗਾਰ ਕਰਦੀਆਂ ਨੇ। ਕੁਝ ਸ਼ਿੰਗਾਰ ਕੁਦਰਤੀ ਵੀ ਹਨ, ਇਸ ਲਈ 16 ਸ਼ਿੰਗਾਰ ਕੁਦਰਤੀ ਮੰਨੇ ਹੋਏ ਹਨ, ਅਤੇ ਬਾਕੀ ਕੁਝ ਸ਼ਿੰਗਾਰ ਇਸਤਰੀਆਂ ਆਪਣੀ ਇੱਛਾ ਅਨੁਸਾਰ ਕਰਦੀਆਂ ਨੇ। ਹਜ਼ੂਰ ਕਹਿੰਦੇ ਨੇ ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ, ਇਹ ਉਸ ਪਤੀ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਸਾਧਨਾਂ ਦੇ ਸ਼ਿੰਗਾਰ ਕਰਦੀਆਂ ਹਨ।
ਗਣਤ ਗਣਾਵਣ ਆਇਆ ਸੁਹਾਵੇ ਸਵਿਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਈ ਜੀਵ ਰੂਪ ਇਸਤਰੀਆਂ ਵੀ ਬਹੁਤ ਭਟਕੀਲਾ ਲਿਬਾਸ ਧਾਰਨ ਕਰਕੇ ਆਉਂਦੀਆਂ ਨੇ। ਸੂਹਾ ਵੇਸ ਵਿਕਾਰ, ਜਿਹੜਾ ਸੂਹਾ ਰੰਗ ਹੈ, ਗੂੜਾ ਲਾਲ ਰੰਗ ਹੈ, ਇਹ ਵਿਕਾਰਾਂ ਨੂੰ ਪੈਦਾ ਕਰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਈ ਇਸਤਰੀਆਂ ਐਸੀਆਂ ਨੇ, ਉਹ ਭੜਕੀਲੇ ਰੰਗ ਦੇ ਕੱਪੜੇ ਪਾ ਕੇ ਉਹ ਆਪਣੇ ਪਤੀ ਦੇ ਪਾਸ ਆਉਣ ਦਾ ਯਤਨ ਕਰਦੀਆਂ ਹਨ, ਪਰ ਗਣਤ ਗਣਾਵਣ ਆਈਆਂ, ਉਹ ਤੇ ਆਪਣੇ ਆਪ ਨੂੰ ਸੁਹਾਗਣਾਂ ਦੀ ਗਿਣਤੀ ਵਿੱਚ ਗਿਣਾਉਣ ਵਾਸਤੇ ਆਉਂਦੀਆਂ ਨੇ, ਪਰ ਵਾਸਤਵ ਦੇ ਵਿੱਚ ਉਹ ਸੁਹਾਗਣਾ ਬਣ ਨਹੀਂ ਸਕਦੀਆਂ। ਕਿਉਂਕਿ ਜਿਹੜਾ ਉਹਨਾਂ ਦਾ ਭੜਕੀਲਾ ਲਿਬਾਸ ਹੈ ਉਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਪਸੰਦ ਨਹੀਂ ਕਰਦਾ। ਇਸੇ ਲਈ ਉਹ ਸੁਹਾਗਣਾ ਨਹੀਂ ਬਣ ਸਕਦੀਆਂ, ਅਥਵਾ ਸੂਹਾ ਵੇਸ ਵਿਕਾਰ ਜਿਹੜਾ ਮਾਇਆ ਦਾ ਰੰਗ ਇਹ ਸੂਹਾ ਰੰਗ ਹੈ ਅਤੇ ਮਨ ਦੇ ਵਿੱਚ ਵਿਕਾਰ ਪੈਦਾ ਕਰਦਾ ਹੈ। ਇਸੇ ਲਈ ਉਹ ਜੀਵ ਰੂਪ ਇਸਤਰੀਆਂ ਜਿਨ੍ਹਾਂ ਦੇ ਮਨ ਦੇ ਅੰਦਰ ਇਸ ਮਾਇਆ ਦਾ ਸੂਹਾ ਰੰਗ ਚੜਿਆ ਹੋਇਆ ਹੈ ਔਰ ਉਹ ਤਾਂ ਸਿਰਫ ਗਿਣਤੀ ਗਣਾਉਣ ਵਾਸਤੇ ਹੀ ਆਉਂਦੀਆਂ ਨੇ, ਪਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਕਦੀ ਵੀ ਪ੍ਰਵਾਨ ਨਹੀਂ ਕਰਦਾ।
ਪਾਖੰਡ ਪ੍ਰੇਮ ਨਾ ਪਾਈ ਹੈ ਖੋਟਾ ਪਾਜ ਖੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਪਖੰਡ ਦੇ ਨਾਲ, ਭਾਵ ਕੇਵਲ ਉੱਤੋਂ ਭੇਖ ਤਾਰਨ ਕਰਨ ਦੇ ਨਾਲ ਹੀ ਉਸ ਪਰਮੇਸ਼ਰ ਪਤੀ ਦਾ ਪ੍ਰੇਮ ਨਹੀਂ ਪ੍ਰਾਪਤ ਹੋ ਸਕਦਾ। ਯਾਦ ਰੱਖੋ, ਪਖੰਡ ਦੇ ਨਾਲ ਕਦੇ ਰੱਬ ਖੁਸ਼ ਨਹੀਂ ਹੁੰਦਾ। ਖੋਟਾ ਪਾਜ ਖੁਆਰ, ਜਿਹੜਾ ਖੋਟਾ ਪਾਜ ਹੈ ਨਾ, ਬਹੁਤਾ ਭੜਕੀਲਾ ਜਿਹੜਾ ਲਿਬਾਸ ਹੈ ਉਹ ਤੇ ਖੁਆਰ ਕਰਨ ਵਾਲਾ ਹੈ। ਜੇ ਅੰਦਰੋਂ ਪ੍ਰੇਮ ਨਹੀਂ, ਦਿਲ ਦੀ ਭਾਵਨਾ ਸਾਫ਼ ਨਹੀਂ, ਤੇ ਚਾਹੇ ਕੱਪੜੇ ਕਿੰਨੇ ਵੀ ਭੜਕੀਲੇ ਕੋਈ ਪਾ ਲਵੇ, ਚਾਹੇ ਕਿੰਨੇ ਵੀ ਚਮਕਦੇ ਪਾ ਲਵੇ, ਪਰ ਵਾਹਿਗੁਰੂ ਪ੍ਰਸੰਨ ਨਹੀਂ ਹੋਵੇਗਾ। ਕਿਉਂਕਿ ਵਾਹਿਗੁਰੂ ਬਾਹਰਲੇ ਭੇਖ ਤੇ ਤਾਂ ਕਦੇ ਪ੍ਰਸੰਨ ਹੁੰਦਾ ਹੀ ਨਹੀਂ। ਖੋਟਾ ਪਾਜ ਖੁਆਰ, ਜਿਹੜਾ ਭਾਈ ਖੋਟਾ ਪਾਜ ਮੁਲੰਮੇ ਦਾ ਪਾਜ ਉਤੇ ਖੁਆਰ ਕਰਦਾ ਹੈ।
ਹਰ ਜੀਉ ਇਉ ਪੇਰ ਰਾਵੈ ਨਾਰ, ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ। ਰਹਾਉ ਗੁਰ ਸ਼ਬਦੀ ਸਿੰਗਾਰਿਆ, ਤਨ ਮਨ ਪਿਰ ਕੈ ਪਾਸ।
ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਵਾਕ ਉਚਾਰਨ ਕੀਤਾ ਹੈ। ਹਰ ਜੀਉ ਇਉਂ ਪੈਰ ਰਾਵੈ ਨਾਰ, ਹੇ ਵਾਹਿਗੁਰੂ ਜੀਉ, ਇਸ ਤਰ੍ਹਾਂ ਤੁਸੀਂ ਪਤੀ ਹੋ ਕੇ ਜੀਵ ਰੂਪ ਇਸਤਰੀ ਨੂੰ ਸੁੱਖ ਪ੍ਰਦਾਨ ਕਰਦੇ ਹੋ। ਕਿਵੇਂ? ਤੁਧ ਪਾਵਨ, ਜਿਹੜੀ ਜੀਵ ਰੂਪ ਇਸਤਰੀ ਤੁਹਾਨੂੰ ਪਾ ਜਾਂਦੀ ਹੈ, ਪਸੰਦ ਆ ਜਾਂਦੀ ਹੈ, ਆਪਣੀ ਕਿਰਪਾ ਲਹਿ ਸਵਾਰ, ਆਪਣੀ ਕਿਰਪਾ ਕਰਕੇ ਉਸਦੇ ਜੀਵਨ ਨੂੰ ਜ਼ਿੰਦਗੀ ਨੂੰ ਸਵਾਰ ਲੈਂਦੇ, ਅਤੇ ਜਿਸਨੇ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ ਉਹੀ ਸੁਹਾਗਣ ਬਣਦੀ ਹੈ, ਉਹੀ ਸੁਹਾਗਵੰਤੀ ਹੁੰਦੀ ਹੈ। ਉਸੇ ਨੂੰ ਤੂੰ ਸੁੱਖ ਦੇਣਾ ਹੈ, ਉਹੀ ਤੇਰੀਆਂ ਖੁਸ਼ੀਆਂ ਅਤੇ ਤੇਰਾ ਆਨੰਦ ਮਾਣ ਸਕਦੀ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰ ਸ਼ਬਦ ਦੀ ਸਿੰਗਾਰੀਆਂ ਜਿਹੜੀਆਂ ਗੁਰਮੁਖ ਰੂਹਾਂ ਨੇ, ਉਹਨਾਂ ਨੇ ਗੁਰੂ ਸ਼ਬਦਾਂ ਦੁਆਰਾ ਭਾਵ ਜੋ ਗੁਰਬਾਣੀ ਵਿੱਚ ਉਪਦੇਸ਼ ਦਿੱਤੇ ਗਏ ਹਨ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਜੋ ਸਤਿਗੁਰੂ ਨੇ ਉਪਦੇਸ਼ ਦਿੱਤੇ ਹਨ ਔਰ ਇਹਨਾਂ ਨੂੰ ਧਾਰਨ ਕਰਨਾ ਇਹ ਸਾਡਾ ਸ਼ਿੰਗਾਰ ਹੈ, ਗੁਰ ਸ਼ਬਦੀ ਸਿੰਗਾਰੀ ਆ। ਜਿਹੜੀਆਂ ਗੁਰਮੁਖ ਰੂਹਾਂ ਨੇ ਉਹਨਾਂ ਨੇ ਗੁਰ ਉਪਦੇਸ਼ ਦੁਆਰਾ ਸ਼ੁਭ ਗੁਣਾਂ ਦਾ, ਸਿੱਖੀ ਦੇ ਸਾਧਨਾਂ ਦਾ, ਗੁਰਮੁਖ ਨਾਮ ਦਾਨ ਇਸ਼ਨਾਨ ਦਾ ਸ਼ਿੰਗਾਰ ਕੀਤਾ ਹੈ। ਤਨ ਮਨ ਪਿਰ ਕੈ ਪਾਸ, ਤੇ ਆਪਣਾ ਤਨ ਵੀ ਤੇ ਮਨ ਵੀ ਪਰਮੇਸ਼ਰ ਪਤੀ ਦੇ ਪਾਸ ਅਰਪਣ ਕਰ ਦਿੱਤਾ ਹੈ।
ਦੋਏ ਕਰ ਜੋੜ ਖੜੇ ਤਕੈ ਸੱਚ ਕਹੈ ਅਰਦਾਸ।
ਤੇ ਫਿਰ ਉਹ ਸੁਹਾਗਣ ਗੁਰਮੁਖ ਰੂਹ ਦੋਵੇਂ ਹੱਥ ਜੋੜ ਕੇ ਉਸ ਪਰਮੇਸ਼ਰ ਪਤੀ ਵੱਲ ਖੜੀ ਤੱਕਦੀ ਰਹਿੰਦੀ ਹੈ, ਭਾਵ ਉਸਦੇ ਹੁਕਮ ਦੀ ਉਡੀਕ ਕਰਦੀ ਹੈ, ਬਈ ਮੈਨੂੰ ਪਤੀ ਵੱਲੋਂ ਕੀ ਹੁਕਮ ਹੁੰਦਾ ਹੈ। ਸੱਚ ਕਹਿ ਅਰਦਾਸ, ਤੇ ਇਸ ਦੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਤਿਸ਼ਰੂਪ ਪਤੀ ਅੱਗੇ ਅਰਦਾਸ ਬੇਨਤੀ ਹੀ ਕਰਦੀ ਰਹਿੰਦੀ ਹੈ, ਕਦੇ ਹੰਕਾਰ ਵਿੱਚ ਅਤੇ ਕਦੇ ਹਉਮੈ ਦੇ ਵਿੱਚ ਨਹੀਂ ਕੁਛ ਵੀ ਬੋਲਦੀ। ਜਦੋਂ ਵੀ ਕੋਈ ਗੱਲ ਕਰਨੀ ਹੋਵੇ ਤੇ ਅਰਦਾਸ ਬੇਨਤੀ ਦੇ ਰੂਪ ਦੇ ਵਿੱਚ ਹੀ ਕਰਦੀ ਹੈ।
ਲਾਲ ਰਤੀ ਸੱਚ ਪੈ ਵਸੀ ਪਾਏ ਰਤੀ ਰੰਗ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਲਾਲ ਰਤੀ ਜਿਹੜੀ ਉਸ ਪਿਆਰੇ ਪਤੀ ਦੇ ਰੰਗ ਵਿੱਚ ਰੰਗੀ ਗਈ ਹੈ, ਸੱਚ ਪੈ ਵਸੀ, ਉਹ ਸੱਚੇ ਪੈ ਦੇ ਵਿੱਚ ਵਸ ਗਈ, ਕਿਉਂਕਿ ਭੈ ਵੀ ਜ਼ਰੂਰੀ ਹੈ। ਜੇ ਇਸਤਰੀ ਦੇ ਮੰਡੇ ਵਿੱਚ ਪਤੀ ਦਾ ਭੈ ਨਾ ਹੋਵੇ ਤਾਂ ਫਿਰ ਉਹ ਪਤੀ ਦੀ ਸੇਵਾ ਨਹੀਂ ਕਰ ਸਕਦੀ, ਅਦਬ ਸਤਿਕਾਰ ਨਹੀਂ ਕਰ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਜਿਹੜੀ ਉਸ ਪਤੀ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਗਈ, ਸੱਚ ਭੈ ਵਸੀ, ਉਹ ਸੱਚੇ ਵਾਹਿਗੁਰੂ ਦੇ ਨਿਰਮਲ ਭੈ ਦੇ ਵਿੱਚ ਵਸ ਗਈ, ਪਾਏ ਰਤੀ ਰੰਗ ਰਾਸ, ਜਿਹੜਾ ਇਕੱਲਾ ਭੈ ਹੈ ਸਹਿਮ ਪੈਦਾ ਕਰਦਾ। ਭੈ ਇਸ ਲਈ ਕਰਨਾ ਹੈ ਕਿ ਪਤੀ ਦਾ ਅਦਬ ਸਤਿਕਾਰ ਵੀ ਕਾਇਮ ਰਹਿ ਸਕੇ। ਅਤੇ ਫਿਰ ਅੱਗੇ ਪਾਏ ਰਤੀ, ਉਹ ਵਾਹਿਗੁਰੂ ਦੇ ਪਾਏ ਪ੍ਰੇਮ ਦੇ ਵਿੱਚ ਰੰਗੀ ਜਾਂਦੀ ਹੈ। ਰੰਗ ਰਾਸ ਫਿਰ ਉਹਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ, ਭਗਤੀ ਦਾ, ਨਾਮ ਦਾ ਸੰਪੂਰਨ ਰੰਗ ਚੜ ਜਾਂਦਾ ਹੈ।
ਪ੍ਰਿਯ ਕੀ ਚੇਰੀ ਕਾਂਢੀ ਹੈ ਲਾਲੀ ਮਨ ਨਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਿਯ ਕੀ ਚੇਰੀ ਕਾਂਢੀ ਹੈ, ਫਿਰ ਉਹ ਪਤੀ ਪਰਮੇਸ਼ਰ ਦੀ ਚੇਰੀ ਦਾ ਅਰਥ ਹੈ ਦਾਸੀ, ਉਹ ਦਾਸੀ ਆਖੀ ਜਾਂਦੀ ਹੈ। ਭਾਵ ਪਤੀ ਪਰਮੇਸ਼ਰ ਦੇ ਅੱਗੇ ਕਦੇ ਵੀ ਬਰਾਬਰੀ ਨਹੀਂ ਕਰਨੀ, ਬਲਕਿ ਦਾਸੀ ਬਣ ਕੇ ਸੇਵਾ ਕਰਨੀ ਹੈ। ਇਹ ਸੁਹਾਗਣ ਦੀ ਅਵਸਥਾ ਹੈ ਪ੍ਰਿਯ ਕੀ ਚੇਰੀ ਕਾਂਢੀ ਹੈ, ਉਹ ਪਤੀ ਦੀ ਦਾਸੀ ਹੀ ਆਖੀ ਜਾਂਦੀ ਹੈ। ਲਾਲੀ ਮਾਨੈ ਨਾਓ, ਅਤੇ ਫਿਰ ਵਾਹਿਗੁਰੂ ਦੇ ਨਾਮ ਨੂੰ ਮੰਨਦੀ ਹੈ, ਨਾਮ ਦੀ ਕਮਾਈ ਕਰਦੀ ਹੈ, ਅਤੇ ਲਾਲੀ ਇਸ ਤਰ੍ਹਾਂ ਉਹ ਪਰਮੇਸ਼ਰ ਪਤੀ ਦੀ ਪਿਆਰੀ ਬਣ ਜਾਂਦੀ ਹੈ।
ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਸੱਚੀ ਪ੍ਰੀਤ ਹੈ ਉਹ ਕਦੇ ਟੁੱਟ ਨਹੀਂ ਸਕਦੀ। ਤੋਰੀ ਨਾ ਟੁੱਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ। ਜਿਹੜੀ ਸੱਚੀ ਪ੍ਰੀਤ ਹੈ, ਸੱਚੀ ਲਿਵ ਹੈ, ਉਹ ਕਦੇ ਟੁੱਟ ਨਹੀਂ ਸਕਦੀ। ਸੱਚੇ ਮੇਲ ਮਿਲਾਓ, ਅਤੇ ਸੱਚੇ ਵਾਹਿਗੁਰੂ ਦੇ ਮੇਲ ਦੇ ਵਿੱਚ ਉਹ ਆਪਣੇ ਆਪ ਨੂੰ ਮਿਲਾ ਲੈਂਦੀ ਹੈ।
ਸ਼ਬਦ ਰਤੀ ਮਨ ਵੇਧਿਆ ਹਉ ਸਦ ਬਲਿਹਾਰੈ ਜਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ਼ਬਦ ਰਤੀ, ਜਿਹੜੀ ਗੁਰਮੁਖ ਰੂਹ ਹੈ, ਸੁਹਾਗਣ ਇਸਤਰੀ ਵਾਂਗ ਸ਼ਬਦ ਰਤੀ, ਉਹ ਗੁਰੂ ਦੇ ਸ਼ਬਦ ਨਾਮ ਬਾਣੀ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ। ਮਨ ਵੇਧਿਆ, ਉਸ ਦਾ ਮਨ ਪ੍ਰੇਮ ਦੇ ਤੀਰਾਂ ਦੇ ਨਾਲ ਵਿੰਨਿਆ ਜਾਂਦਾ ਹੈ। ਹਉ ਸਦ ਬਲਿਹਾਰੈ ਜਾਉ, ਅਸੀਂ ਐਸੀ ਗੁਰਮੁਖ ਰੂਹ ਤੋਂ, ਅਕਾਲ ਪੁਰਖ ਦੀ ਸੰਤ ਭਗਤ ਰੂਪ ਸਖੀ ਤੋਂ ਬਲਿਹਾਰ ਜਾਂਦੇ ਹਾਂ।
ਸਾ ਤਨ ਰੰਡ ਨਾ ਬੈ ਸਈ ਜੇ ਸਤਿਗੁਰ ਮਾਹਿ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜੀਵ ਰੂਪ ਇਸਤਰੀ ਕਦੇ ਵੀ ਰੰਡੀ ਹੋ ਕੇ ਨਹੀਂ ਬੈਠਦੀ। ਰੰਡੀ ਤੋਂ ਭਾਵ ਜਿਸਦਾ ਪਤੀ ਚੜ੍ਹਾਈ ਕਰ ਜਾਵੇ, ਉਹ ਜੀਵ ਰੂਪ ਇਸਤਰੀ ਕਦੇ ਵੀ ਰੰਡੀ ਹੋ ਕੇ, ਵਿਧਵਾ ਹੋ ਕੇ ਨਹੀਂ ਬੈਠਦੀ ਜੇ ਸਤਿਗੁਰ ਮਾਹੇ ਸਮਾਏ। ਜਿਹੜੀ ਸਤਿਗੁਰੂ ਦੇ ਪਿਆਰ ਦੇ ਵਿੱਚ ਅਤੇ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਸਮਾਈ ਰਹਿੰਦੀ ਹੈ।
ਰੇ ਸਾਲੂ ਨਵ ਤਨੋ ਸਾਚੋ ਮਰੈ ਨਾ ਜਾਏ।
ਕਿਉਂ? ਇਹਦਾ ਕਾਰਨ ਸਤਿਗੁਰੂ ਦੱਸਦੇ ਨੇ, ਉਹ ਪਤੀ ਪਰਮੇਸ਼ਰ ਰਿਸਾਲੂ ਬਹੁਤ ਸੁੰਦਰ ਹੈ ਤੇ ਨੌਤਨੋ ਨਿਤ ਨਵੇਂ ਤੋਂ ਨਵੇਂ ਆਨੰਦ ਬਖਸ਼ਿਸ਼ ਕਰਨ ਵਾਲਾ ਹੈ, ਸਾਚੋ, ਤੇ ਫਿਰ ਉਹ ਹਮੇਸ਼ਾ ਰਹਿਣ ਵਾਲਾ ਹੈ, ਮਰੇ ਨਾ ਜਾਏ, ਨਾ ਕਦੀ ਮਰਦਾ ਹੈ ਨਾ ਕਦੀ ਛੱਡ ਕੇ ਜਾਂਦਾ ਹੀ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਇਹ ਲਿਖਿਆ ਹੈ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਵਾਹਿਗੁਰੂ ਦਾ ਇਹ ਵੀ ਨਿਯਮ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪਲੀ ਭਗਵੰਤ ਹੈ। ਜਦੋਂ ਐਸਾ ਪਰਮੇਸ਼ਰ ਪਤੀ ਮਿਲ ਜਾਂਦਾ ਹੈ, ਮਿਲਦਾ ਗੁਰੂ ਦੀ ਕਿਰਪਾ ਨਾਲ ਹੀ ਹੈ, ਅਤੇ ਫਿਰ ਜਿਸ ਨੂੰ ਇੱਕ ਵਾਰੀ ਮਿਲ ਜਾਵੇ, ਉਹ ਜੀਵ ਰੂਪ ਇਸਤਰੀ ਕਦੇ ਰੰਡੀ ਹੋ ਕੇ, ਵਿਧਵਾ ਹੋ ਕੇ ਨਹੀਂ ਬੈਠ ਸਕਦੀ।
ਨਿਤ ਰਵੈ ਸੋਹਾਗਣੀ ਸਾਚੀ ਨਦਰ ਰਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਹ ਜੀਵ ਰੂਪ ਇਸਤਰੀ ਨੂੰ ਨਿਤ ਰਵੈ ਸੁਹਾਗਣੀ, ਉਹ ਜੀਵ ਰੂਪ ਇਸਤਰੀ ਹਮੇਸ਼ਾ ਲਈ ਸੁਹਾਗਣ ਹੋ ਕੇ ਉਸ ਪਤੀ ਪਰਮੇਸ਼ਰ ਦੇ ਰੰਗ ਨੂੰ ਮਾਣਦੀ ਹੈ। ਸੱਚੀ ਨਦਰ ਰਜਾਏ, ਉਸ ਪਤੀ ਪਰਮੇਸ਼ਰ ਦੀ ਸੱਚੀ ਨਜ਼ਰ ਅਤੇ ਨਾਲ ਰਜਾਏ, ਉਹਦੀ ਰਜਾ ਆਗਿਆ ਵਿੱਚ ਰਹਿ ਕੇ। ਭਾਵ ਜਿਹੜੀ ਉਸ ਪਰਮੇਸ਼ਰ ਪਤੀ ਦੀ ਕਿਰਪਾ ਦ੍ਰਿਸ਼ਟੀ ਦੀ ਪਾਤਰ ਬਣ ਜਾਂਦੀ ਹੈ ਅਤੇ ਉਹਦੀ ਰਜ਼ਾਵੇ ਚੱਲਦੀ ਹੈ ਅਤੇ ਉਹੀ ਸੁਹਾਗਣ ਬਣ ਕੇ ਹਮੇਸ਼ਾ ਲਈ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ।
ਸਾਚ ਧੜੀ ਧਨ ਮਾਂਡੀ ਹੈ ਕਾਪੜ ਪ੍ਰੇਮ ਸਿੰਗਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਹੜੀ ਸੁਹਾਗਣ ਇਸਤਰੀ ਹੈ ਉਹਦਾ ਕਿਹੋ ਜਿਹਾ ਸ਼ਿੰਗਾਰ ਹੁੰਦਾ ਹੈ। ਸਾਚ ਧੜੀ ਧਨ ਮਾਂਡੀ ਹੈ, ਜਿਹੜੀ ਸੱਚ ਦੀ ਪ੍ਰਾਪਤੀ ਹੈ ਅਥਵਾ ਸੱਚੀ ਭਾਵਨਾ ਹੈ, ਇਹ ਉਹ ਜੀਵ ਰੂਪ ਇਸਤਰੀ ਧੜੀ ਦਾ ਅਰਥ ਹੈ। ਉਹ ਮਿਡੀਆਂ ਨੂੰ ਮਾਂਡੀਆ ਦਾ ਅਰਥ ਉਹ ਗੁੰਦਦੀ ਹੈ, ਸਜਾਉਂਦੀ ਹੈ, ਕਿਉਂਕਿ ਵਾਲਾਂ ਨੂੰ ਗੁੰਦਣਾ ਇਹ ਵੀ ਇੱਕ ਸ਼ਿੰਗਾਰ ਦੇ ਵਿੱਚ ਹੀ ਆਉਂਦਾ ਹੈ। ਸਾਜ ਧੜੀ ਤਨ ਮਾਂਡੀ ਹੈ, ਵੀ ਜਿਹੜੀ ਗੁਰਮੁਖ ਸੁਹਾਗਣ ਇਸਤਰੀ ਹੈ, ਜਿਹੜੀ ਸੱਚੀ ਭਾਵਨਾ ਹੈ, ਇਹ ਮਾਨੋ ਧੜੀ ਦਾ ਅਰਥ ਹੈ ਮਿਡੀਆਂ ਜਾਂ ਉਹ ਪੱਟੀਆਂ ਸਜਾਉਂਦੀ ਹੈ। ਕਾਪੜ ਪ੍ਰੇਮ ਸਿੰਗਾਰ, ਤੇ ਪ੍ਰੇਮ ਦਾ ਕੱਪੜਾ ਤੇ ਪ੍ਰੇਮ ਦਾ ਹੀ ਸ਼ਿੰਗਾਰ ਧਾਰਨ ਕਰਦੀ ਹੈ।
ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ।
ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਸਨੇ ਚਿੱਤ ਵਿੱਚ ਵਸਾਇਆ ਹੈ, ਇਹ ਮਾਨੋ ਉਸਨੇ ਚੰਦਨ ਦਾ ਲੇਪ ਕੀਤਾ, ਕਿਉਂਕਿ ਇੱਕ ਥਾਂ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਹੀ ਫਰਮਾਇਆ ਹੈ, ਤੇਰਾ ਨਾਮ ਕਰੀ ਚੰਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰਲੈ ਕਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਤੇ ਆਈਐ ਬਿਨਨਾਵੈ ਪੂਜ ਨਾ ਹੋਏ। ਉੱਥੇ ਨਾਮ ਨੂੰ ਚੰਦਨ ਲਿਖਿਆ, ਚੰਦਨ ਚੀਤ ਵਸਾਇਆ, ਵੀ ਵਾਹਿਗੁਰੂ ਦਾ ਨਾਮ ਜੋ ਚਿੱਤ ਵਿੱਚ ਵਸਾਇਆ ਹੈ, ਇਹੀ ਮਾਨੋ ਉਸਨੇ ਚੰਦਨ ਮਿਲਿਆ ਹੈ। ਮੰਦਰ ਦਸਵਾਂ ਦੁਆਰ ਤੇ ਆਪਣੀ ਸੁਰਤ ਨੂੰ ਦਸਵੇਂ ਦੁਆਰ ਦੇ ਵਿੱਚ ਚਿਦਾਕਾਸ਼ ਦੇ ਅੰਦਰ ਤੇ ਉਸ ਸਹਿਜ ਅਵਸਥਾ ਵਿੱਚ ਜੋ ਟਿਕਾਇਆ ਹੈ, ਇਹੀ ਮਾਨੋ ਉਸਨੇ ਆਪਣਾ ਘਰ ਬਣਾਇਆ ਹੈ।
ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ।
ਤੇ ਗੁਰੂ ਦੇ ਸ਼ਬਦ ਦੁਆਰਾ ਉਸਨੇ ਗਿਆਨ ਦੇ ਦੀਪਕ ਨੂੰ ਆਪਣੇ ਅੰਦਰ ਪ੍ਰਕਾਸ਼ਮਾਨ ਕੀਤਾ ਹੈ, ਭਾਵ ਗੁਰਬਾਣੀ ਤੇ ਨਾਮ ਦੇ ਅਭਿਆਸ ਦੁਆਰਾ ਦੈਵੀ ਗਿਆਨ ਦਾ ਦੀਵਾ ਉਸਨੇ ਬਾਲਿਆ ਹੈ। ਰਾਮ ਨਾਮ ਔਰ ਹਾਰ ਤੇ ਵਾਹਿਗੁਰੂ ਦੇ ਨਾਮ ਦਾ ਹਾਰ ਵੀ ਪਰੋ ਕੇ ਉਸਨੇ ਗਲ ਵਿੱਚ ਪਾਇਆ ਹੈ।
ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੀ ਐਸੀ ਗੁਰਮੁਖ ਰੂਹ ਹੈ, ਹੋਰ ਨਾਰੀ ਜਿਹੜੀਆਂ ਵਾਹਿਗੁਰੂ ਦੀਆਂ ਸਖੀਆਂ ਨੇ ਉਹਨਾਂ ਦੇ ਵਿੱਚ ਸੋਹਣੀ ਖੂਬਸੂਰਤ ਬਣ ਜਾਂਦੀ ਹੈ। ਮਸਤਕ ਮਣੀ ਪਿਆਰ ਜੀ ਦੇ ਮੱਥੇ ਤੇ ਵਾਹਿਗੁਰੂ ਦੇ ਪਿਆਰ ਦੀ ਮਣੀ ਚਮਕਦੀ ਹੈ। ਮਣੀ ਬਿੰਦੀ ਨੂੰ ਵੀ ਆਖਿਆ ਹੈ ਤੇ ਮਣੀ ਦਾ ਅਰਥ ਜਿਹੜੀ ਚਿਹਰੇ ਤੇ ਲਾਲੀ ਹੈ ਉਸ ਨੂੰ ਵੀ ਮਣੀ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਮਸਤਕ ਮਣੀ ਪਿਆਰ, ਉਸ ਵਾਹਿਗੁਰੂ ਦੇ ਪਿਆਰ ਦੀ ਮਣੀ ਜੀ ਦੇ ਮੱਥੇ ਤੇ ਚਮਕਦੀ ਹੈ, ਉਹੀ ਹੋਰ ਗੁਰਮੁਖ ਸੁਹਾਗਣਾ ਦੇ ਵਿੱਚ ਸੋਭਾ ਪ੍ਰਾਪਤ ਕਰਦੀ ਹੈ।
ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋਭਾ ਸੁਰਤ ਸੁਹਾਵਣੀ, ਫਿਰ ਉਹ ਸੁਰਤ ਦੀ ਸੋਭਾ ਪ੍ਰਾਪਤ ਕਰਕੇ, ਭਾਵ ਜਿਹੜੀ ਅੰਦਰਲੀ ਸੁਰਤ ਦੀ ਸੋਭਾ ਨੂੰ ਪ੍ਰਾਪਤ ਕਰਕੇ ਸੁਹਾਵਣੀ, ਫਿਰ ਉਹ ਬਹੁਤ ਸੁਹਾਵਣੀ ਖੂਬਸੂਰਤ ਬਣ ਜਾਂਦੀ ਹੈ। ਸਾਚਾ ਪ੍ਰੇਮ ਅਪਾਰ, ਤੇ ਉਹ ਸੱਚੇ ਪ੍ਰਭੂ ਦੇ ਅਪਾਰ ਅਥਾਹ ਪ੍ਰੇਮ ਦੁਆਰਾ ਉਸਦਾ ਜੀਵਨ ਹੋਰ ਵੀ ਸੋਹਣਾ ਤੇ ਸੁਹਾਵਣਾ ਬਣ ਜਾਂਦਾ ਹੈ।
ਦਿਨ ਪਿਰ ਪੁਰਖ ਨਾ ਜਾਣੇ ਸਾਚੇ ਗੁਰ ਕੈ ਹੇਤ ਪਿਆਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਜੀਵ ਰੂਪ ਇਸਤਰੀ ਉਸ ਅਕਾਲ ਪੁਰਖ ਪਰਮੇਸ਼ਰ ਪਤੀ ਤੋਂ ਬਿਨਾਂ ਕਿਸੇ ਹੋਰ ਨੂੰ ਉਹ ਪੁਰਖ ਜਾਣਦੀ ਹੀ ਨਹੀਂ, ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਪੁਰਖ ਜਾਣਦੀ ਹੈ, ਇਹ ਸੁਹਾਗਣ ਦੀ ਅਵਸਥਾ ਹੈ। ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਪਤੀ ਪੁਰਖ ਸਮਝਦੀ ਹੈ, ਇਸ ਤੋਂ ਬਿਨਾਂ ਕਿਸੇ ਨੂੰ ਹੋਰ ਉਹ ਪੁਰਖ ਜਾਣਦੀ ਹੀ ਨਹੀਂ।